ਸਾਖੀ 45 ਸ਼ਾਹਜ਼ਾਦਾ ਖੁਸਰੋ। ਅਕਬਰ ਸੀ ਪਾਤਸ਼ਾਹ ਹਿੰਦ ਦਾ। ਇਹ ਕਦੇ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਗੋਇੰਦਵਾਲ ਆਇਆ ਸੀ ਤੇ ਕਈ ਪਿੰਡ ਜਾਗੀਰ ਲਈ ਅਰਪਣ ਕੀਤੇ ਸਸ। ਸ੍ਰੀ ਗੁਰੂ ਅਰਜਨ ਦੇਵ ਜੀ ਜਦੋਂ ਗੱਦੀ ਤੇ ਬੈਠੇ ਸਨ ਤਾਂ ਵੀ ਰਾਜ ਅਕਬਰ ਦਾ ਹੀ ਸੀ। ਅਕਬਰ ਇੱਕ ਵਾਰ ਪੰਜਾਬ ਆਇਆ ਸੀ ਤਦੋਂ ਆਪ ਜੀ ਦੇ ਮੇਲੇ ਅਕਬਰ ਨਾਲ ਹੋਏ ਸਨ। ਪੰਜਾਬ ਵਿੱਚ ਤਦੋਂ ਕਾਲ ਪਿਆ ਹੋਇਆ ਸੀ ਤੇ ਲੋਕੀ ਮਾਮਲਾ ਦੇਣੋਂ ਆਰੀ ਹੋ ਰਹੇ ਸਨ। ਸਤਿਗੁਰੂ ਜੀ ਨੇ ਅਕਬਰ ਪਾਸ ਸਿਫਾਰਿਸ਼ ਕੀਤੀ ਕਿ ਮਾਲੀਆ ਮਾਫ਼ ਕਰ ਦਿੱਤਾ ਜਾਵੇ, ਪਰਜਾ ਦੁਖੀ ਹੈ। ਤਦੋਂ ਅਕਬਰ ਨੇ ਮਾਫ਼ੀ ਦੇਣੀ ਮੰਨ ਲਈ ਸੀ। ਇਹ ਗੱਲ ਖਾਲਸਾ ਤਵਾਰੀਖ ਵਿੱਚ ਲਿਖੀ ਹੈ। ਝਗੜਾ ਨਿਪਟਾਉਣ ਪਿੱਛੋਂ ਬਿਆਸਾ ਲੰਘ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਡੇਰੇ ਆਇਆ। ਗੁਰੂ ਜੀ ਦੀ ਰਸਨਾ ਤੋਂ ਗੁਰਬਾਣੀ ਸੁਣੀ ਤੇ ਬੜਾ ਖੁਸ਼ ਹੋਇਆ। ਗੁਰੂ ਜੀ ਨੇ ਅਕਬਰ ਨੂੰ ਕਿਹਾ, ਅੱਜ ਨਜ਼ਲੇ ਅਸਾਕਰੇ ਮਨਸੂਰ ਹੈ, ਦਰ ਪੰਜਾਬ ਨਿਰਖੇ, ਗਲੇ ਗਿਰਾਮ ਬੂਦ, ਅਸੀਂ ਜ਼ਿਹਤ ਜਮਾਂ ਪਰਗਨਾਤ ਜ਼ਿਆਦਾ, ਸ਼ੁਦੇ ਅਲਹਾਲ ਅਜ਼ ਇੰਤਹਾਜ਼ ਅਫਵਾਜ਼ੇ ਕਾਹਿਰਾ, ਗਲਾਤ ਰੂ ਬਰਜ਼ਾਨੀ ਅਵਰਦਾ ਰਿਆਇਆ ਅਜ਼, ਉਹਦਾ ਅਡਾਏ ਜਮੈ ਨਮ ਤਵਾਨਦ ਬ੍ਰਾਹਮਦ, ਹਸਬ ਇਲਤਮਾਸੇ ਉਹ ਬਦੀਵਾਨੀਆਂ ਨੇ, ਉਜ਼ਾਮ ਹੁਕਮ ਸ਼ੁੱਧ ਕਿ ਬਾਹਿਸਾਬ ਦਹਿ ਦਵਾਸ ਦਹਿ, ਅਜ਼ ਜਮੈ ਬ ਰਿਆਇਆ ਤਖਫੀਫ ਦੇਹੰਦ, ਬਾ ਤਾਕੀਦ ਬਾ ਅਮਾਲ ਕੁਨੰਦ ਕੇ ਮੁਤਾਬਕੇ, ਆਂ ਬਰਿਆਇਆ ਰਿਆਇਤ ਨਮੂਦੇ ਜ਼ਿਆਦਤ ਤਲਬੀ ਨਾ ਨੁਮਾਇੰਦੇ। ਅਰਥਾਤ ਬਾਦਸ਼ਾਹੀ ਲਸ਼ਕਰ ਦੇ ਇੱਥੇ ਆ ਉਤਰਨ ਤੇ ਅਨਾਜ ਦਾ ਭਾਅ ਪੰਜਾਬ ਵਿੱਚ ਮਹਿੰਗਾ ਸੀ, ਇਸ ਕਰਕੇ ਇਲਾਕਿਆਂ ਦਾ ਮਾਲੀਆ ਜ਼ਿਆਦਾ ਹੋ ਗਿਆ। ਅੱਜ ਕੱਲ੍ਹ ਫੌਜ ਦੇ ਚਲੇ ਜਾਣ ਤੋਂ ਅਨਾਜ ਦਾ ਭਾਅ ਸਸਤਾ ਹੋ ਗਿਆ ਹੈ ਤੇ ਪਰਜਾ ਮਾਲੀਆ ਨਹੀਂ ਦੇ ਸਕੀ। ਗੁਰੂ ਜੀ ਦੇ ਕਹੇ ਅਨੁਸਾਰ ਵੱਡੇ ਦੀਵਾਨ ਹਾਕਮਾਂ ਨੂੰ ਹੁਕਮ ਹੋਇਆ ਕਿ 10-12 ਦੇ ਹਿਸਾਬ ਨਾਲ ਮਾਲੀਏ ਵਿੱਚੋਂ ਛੋਟ ਕਰ ਦਿੱਤੀ ਜਾਵੇ, ਭਾਵ 5 ਹਿੱਸੇ ਛੋਟ ਕਰਕੇ ਕੇਵਲ 6 ਹਿੱਸਾ ਵਸੂਲ ਕੀਤਾ ਜਾਵੇ ਤੇ ਮਾਲੀਆ ਵਸੂਲ ਕਰਨ ਵਾਲਿਆਂ ਨੂੰ ਤਾਕੀਦ ਕਰਨ ਕਿ ਇਸ ਹੁਕਮ ਅਨੁਸਾਰ ਰਿਆਇਆ ਨੂੰ ਰਿਆਇਤ ਕਰ ਦੇਣ ਤੇ ਵਧੀਕ ਨਾ ਵਸੂਲ ਕਰਨ। ਇਹ ਅਕਬਰ ਮੁਗਲਾਂ ਵਿੱਚੋਂ ਸ੍ਰੇਸ਼ਟ ਪੁਰਖ ਸੀ। 16 ਅਕਤੂਬਰ ਸਨ 1605 ਮੁਤਾਬਕ 1662 ਬਿਕਰਮੀ ਵਿੱਚ ਇਸ ਦਾ ਦੇਹਾਂਤ ਹੋਇਆ। ਇਹ ਆਪਣੇ ਅੰਤ ਸਮੇਂ ਆਪਣਾ ਤਖ਼ਤ ਆਪਣੇ ਪੁੱਤਰ ਸਲੀਮ ਨੂੰ ਦੇ ਗਿਆ ਸੀ। ਇਹ ਅਕਬਰ ਦਾ ਵੱਡਾ ਪੁੱਤਰ ਸੀ, ਪਿਓ ਨੂੰ ਪਿਆਰਾ ਸੀ, ਮਾਂ ਇਸ ਦੀ ਹਿੰਦੂ ਸੀ ਜੋ ਅੰਬਰ ਦੇ ਰਾਜ ਘਰਾਣੇ ਵਿੱਚੋਂ ਸੀ। ਪਿਤਾ ਨੇ ਸਲੀਮ ਨੂੰ ਤਾਲੀਮ ਚੰਗੀ ਦਿੱਤੀ ਪਰ ਇਹ ਬੇਥਵਾ ਖੁਦਸਰ ਤੇ ਅਯਾਸ਼ ਜਿਹਾ ਸ਼ਹਿਜ਼ਾਦਾ ਨਿਕਲਿਆ। 1657 ਬਿਕਰਮੀ ਵਿੱਚ ਇਹ ਪਿਤਾ ਨਾਲ ਨਾਰਾਜ਼ ਹੋ ਕੇ ਬੰਗਾਲ ਜਾ ਕੇ ਬਗਾਵਤ ਕਰ ਬੈਠਾ। ਇਸ ਤੋਂ ਕੁਛ ਚਿਰ ਮਗਰੋਂ ਇਸ ਨੇ ਆਪਣੇ ਪਿਤਾ ਦੇ ਸਭ ਤੋਂ ਵਿਦਵਾਨ ਤੇ ਸੱਚੇ ਮਿੱਤਰ ਅਬੁਲ ਫਜ਼ਲ ਨੂੰ ਕਤਲ ਕਰਵਾ ਦਿੱਤਾ। ਅਕਬਰ ਦਾ ਦਿਲ ਟੁੱਟ ਗਿਆ ਤੇ ਆਪਣੇ ਸੱਚੇ ਮਿੱਤਰ ਦੇ ਵਿਯੋਗ ਵਿੱਚ ਪਰਮ ਦੁਖੀ ਹੋਇਆ। ਪਰ ਫੇਰ 1661 ਬਿਕਰਮੀ ਵਿੱਚ ਪਿਤਾ ਪੁੱਤਰ ਦੀ ਸੁਲਾਹ ਹੋ ਗਈ। ਅਕਬਰ ਦੀ ਰਾਜਸੀ ਵਿਉਂਤ ਇਹ ਸੀ ਕਿ ਹਿੰਦੂ ਮੁਸਲਮਾਨਾਂ ਨੂੰ ਮਿਲਾ ਦੇਵੇ ਤੇ ਦੋਏ ਇੱਕ ਹੋ ਜਾਣ। ਇਸ ਕਰਕੇ ਉਹ ਹਿੰਦੂ ਦਾਨਿਆਂ ਨੂੰ ਵੱਡੇ ਅਹੁਦੇ ਦਿੰਦਾ ਤੇ ਰਾਜਪੂਤ ਘਰਾਣਿਆਂ ਨਾਲ ਆਪਣੇ ਤੇ ਸ਼ਹਿਜ਼ਾਦਿਆਂ ਦੇ ਨਾਤੇ ਵੀ ਕਰਵਾ ਦਿੰਦਾ ਸੀ। ਇਹਨਾਂ ਗੱਲਾਂ ਤੇ ਮੁਸਲਮਾਨ ਨਾਰਾਜ਼ ਸਨ। ਸਲੀਮ ਜਦ ਜਹਾਂਗੀਰ ਦਾ ਖਿਤਾਬ ਲੈ ਕੇ ਗੱਦੀ ਤੇ ਬੈਠਾ ਤਾਂ ਇਸ ਨੇ ਇੱਕ ਐਲਾਨ ਜਾਰੀ ਕਰ ਦਿੱਤਾ ਜਿਸ ਵਿੱਚ ਇੱਕ ਗੱਲ ਇਹ ਸੀ ਕਿ ਮੈਂ ਮੁਸਲਮਾਨ ਮਜ਼ਹਬ ਦੀ ਰੱਖਿਆ ਕਰਾਂਗਾ। ਇਹ ਮੁਸਲਮਾਨੀ ਪੱਖ ਵਾਲੇ ਅਹਿਲਕਾਰਾਂ, ਕਾਜ਼ੀਆਂ, ਮੁੱਲਾਂ ਤੇ ਮੁਸਲਮਾਨਾਂ ਨੂੰ ਖੁਸ਼ ਕਰਨ ਵਾਸਤੇ ਸੀ। ਇਸ ਵਿੱਚ ਹੋਰ ਕਈ ਚੰਗੀਆਂ ਗੱਲਾਂ ਵੀ ਸਨ, ਧਾੜੇ ਰੋਕਣੇ, ਸਜ਼ਾਵਾਂ ਵਹਿਸ਼ੀਆਂ ਨਾ ਦੇਣੀਆਂ, ਨਸ਼ੇ ਰੋਕਣੇ, ਇਨਸਾਫ ਕਰਨੇ ਆਦਿ। ਜਹਾਂਗੀਰ ਦਾ ਪੁੱਤਰ ਸੀ ਖੁਸਰੋ। ਇਹ ਤਦੋਂ ਹੀ ਨੇਕ ਮਸ਼ਹੂਰ ਸੀ। ਇਸ ਦਾ ਸੁਭਾਅ ਨਰਮ ਸੀ। ਇਹ ਵਿਦਵਾਨ ਵੀ ਸੀ। ਫਰੰਗੀ ਲੇਖਕ ਇਸ ਨੂੰ ਈਸਾਈਆਂ ਦਾ ਬਹੁਤ ਦੋਸਤ ਤੇ ਪੱਖੀ ਵਰਣਨ ਕਰਦੇ ਹਨ। ਕਦੇ ਅਕਬਰ ਵੇਲੇ ਇਹ ਖਿਆਲ ਵੀ ਸੀ ਕਿ ਸ਼ਾਇਦ ਗੱਦੀ ਤੇ ਇਹੋ ਬੈਠੇ, ਪਰ ਇਹ ਸ਼ਹਿਜ਼ਾਦਾ ਆਪਣੇ ਪਿਓ ਜਹਾਂਗੀਰ ਦੀ ਗੱਦੀ ਨਿਸ਼ੀਨੀ ਤੋਂ ਮਗਰੋਂ ਸ਼ੱਕ ਹੇਠ ਆਗਰੇ ਵਿੱਚ ਨਜ਼ਰਬੰਦ ਰਿਹਾ। ਪੰਜ ਕੁ ਮਹੀਨੇ ਬਾਅਦ ਮੌਕਾ ਪਾ ਕੇ ਉਹ ਉੱਥੋਂ ਨਿਕਲ ਪੰਜਾਬ ਨੂੰ ਟੁਰ ਪਿਆ। ਕੁਛ ਸਾਥੀ ਨਾਲ ਸਨ, ਕੁਛ ਰਲਦੇ ਰਲਾਉਂਦੇ ਹੋਰ ਹੁੰਦੇ ਪੰਜਾਬ ਜਾ ਪਹੁੰਚੇ। ਪਾਤਸ਼ਾਹ ਵੀ ਉਹਨਾਂ ਨੂੰ ਫੜਨ ਲਈ ਮਗਰੇ ਮਗਰ ਟੁਰਿਆ। ਰਸਤੇ ਵਿੱਚ ਜਿਸ ਕਿਸੇ ਦੀ ਖਬਰ ਮਿਲਦੀ ਕਿ ਉਸਨੇ ਖੁਸਰੋ ਨੂੰ ਮਦਦ ਦਿੱਤੀ ਹੈ, ਸਜਾਵਾਂ ਦਿੰਦਾ ਸੁਲਤਾਨਪੁਰ, ਗੋਇੰਦਵਾਲ ਹੁੰਦਾ ਰਾਮਦਾਸਪੁਰੇ ਦੇ ਲਾਗੇ, ਮਾਝੇ ਵਿੱਚ ਦੀ ਜਾਂਦਾ ਲਾਹੌਰੋਂ 7 ਮੀਲ ਉਰੇ ਜੈਪਾਲ ਪਿੰਡ ਜਾ ਪਹੁੰਚਿਆ। ਇਥੋਂ ਟੁਰ ਕੇ ਜਹਾਂਗੀਰ ਮਿਰਜ਼ਾ ਕਾਮਰਾਨ ਦੇ ਬਾਗ ਲਾਹੌਰ ਅੱਪੜ ਗਿਆ। ਲਾਹੌਰ ਜਦ ਖੁਸਰੋ ਅੱਪੜਿਆ ਸੀ ਤਾਂ ਲਾਹੌਰ ਦੇ ਸੂਬੇਦਾਰ ਨੇ ਖੁਸਰੋ ਦਾ ਸਵਾਗਤ ਨਹੀਂ ਸੀ ਕੀਤਾ ਤੇ ਸ਼ਹਿਰ ਦੇ ਦਰਵਾਜ਼ੇ ਬੰਦ ਰੱਖੇ ਸਨ। ਖੁਸਰੋ ਅੱਗੇ ਨੂੰ ਟੁਰ ਪਿਆ ਸੀ, ਪਰ ਸੋਧਰੇ ਦੇ ਪੱਤਣ ਤੇ ਗ੍ਰਿਫ਼ਤਾਰ ਹੋ ਗਿਆ। 3 ਮੁਹਰਮ ਜਾਂ 1 ਮਈ ਨੂੰ ਖੁਸਰੋ ਗ੍ਰਿਫ਼ਤਾਰ ਹੋਇਆ, ਲਾਹੌਰ ਪਾਤਸ਼ਾਹ ਦੇ ਪੇਸ਼ ਹੋਇਆ। ਉਸ ਦੇ ਵੱਡੇ ਦੋ ਸਾਥੀ ਗਾਂ ਤੇ ਖੋਤੇ ਦੀ ਗੱਲ ਖੱਲ ਵਿੱਚ ਜਿਉਂਦੇ ਜੀ ਸੀਤੇ ਗਏ। ਲਗਭਗ 700 ਉਸ ਦੇ ਸਾਥੀ ਸੂਲੀ ਟੰਗੇ ਗਏ। ਖੁਸਰੋ ਨੂੰ ਨਜ਼ਰਬੰਦ ਕੀਤਾ ਗਿਆ ਤੇ ਉਸ ਦੀਆਂ ਅੱਖਾਂ ਖਰਾਬ ਕਰ ਦਿੱਤੀਆਂ ਗਈਆਂ। 16 ਅਪ੍ਰੈਲ ਨੂੰ ਪਾਤਸ਼ਾਹ ਸੁਲਤਾਨਪੁਰ ਤੇ ਗੋਇੰਦਵਾਲ ਲੰਘਦਾ ਹੈ ਤੇ ਖੁਸਰੋ ਦੀ ਗ੍ਰਿਫ਼ਤਾਰੀ ਸੁਣ ਕੇ ਫਿਰ ਸਹਿਜੇ ਸਹਿਜੇ ਜਾਂਦਾ ਹੈ। 16 ਅਪ੍ਰੈਲ ਤੋਂ 9 ਮਈ ਤੱਕ ਖੁਸਰੋ ਦੇ ਸਾਰੇ ਮਾਮਲੇ ਮੁੱਕ ਜਾਂਦੇ ਹਨ। ਇਸ ਤੋਂ 13 ਦਿਨ ਮਗਰੋਂ ਕਿਸੇ ਦਿਨ ਅਰਥਾਤ 20 ਮਈ ਤੋਂ ਬਾਅਦ ਬਾਦਸ਼ਾਹ ਨੂੰ ਖਬਰ ਮਿਲਦੀ ਹੈ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਵੀ ਖੁਸਰੋ ਨੂੰ ਮਿਲੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।